ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ ਕੈਬਿਨੇਟ ਦੇ ਵਿੱਚ ਜ਼ਮੀਨਾਂ ਦੇ ਸੰਦਰਭ 'ਚ ਇੱਕ ਫੈਸਲਾ ਲਿਆ ਗਿਆ ਜਿਹੜਾ ਕਾਫੀ ਚਿੰਤਾਜਨਕ ਹੈ ਕਿ ਅਜਿਹੀ ਤਿਆਰੀ ਹੋ ਰਹੀ ਹੈ ਕਿ ਹਰ ਹੀਲੇ ਜ਼ਮੀਨ ਖੋਣ ਦੀ ਤਿਆਰੀ ਕਰ ਰਹੀ ਹੈ ਸਰਕਾਰ।
ਬਿਲਕੁਲ ਜੀ, ਜੇ ਤਾਂ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੁਣੀਏ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਹੋਰ ਫੈਸਲੇ ਲਏ ਨੇ, ਲੈਂਡ ਪੋਲਿੰਗ ਪੋਲਿਸੀ ਨੂੰ ਹੋਰ ਦਰੁਸਤ ਕਰ ਦਿੱਤਾ ਹੈ, ਸੋ ਕਿਸਾਨ ਹਿਤੈਸ਼ੀ ਹੈ ਪੋਲਿਸੀ। ਇਹ ਗੱਲ ਮੁੱਖ ਮੰਤਰੀ ਸਾਹਿਬ ਪਹਿਲਾਂ ਰਾਜਨੀਤਿਕ ਸਟੇਜਾਂ ਤੋਂ ਵੀ ਕਹਿੰਦੇ ਆ ਰਹੇ ਨੇ, ਉਹਨਾਂ ਦੇ ਮੰਤਰੀ ਵੀ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਰਹੇ ਨੇ, ਅਫਸਰਸ਼ਾਹੀ ਵੀ ਇਸੇ ਕੰਮ 'ਤੇ ਲੱਗੀ ਹੈ, ਸਰਕਾਰੀ ਮੀਡੀਆ ਮਤਲਬ ਜਿਹੜੇ ਕਹਿਣ ਨੂੰ ਆਜ਼ਾਦ ਮੀਡੀਆ ਹੈ ਪਰ ਜਿਹੜਾ ਸਰਕਾਰੀ ਮੀਡੀਆ ਬਣ ਗਿਆ, ਸੋ ਉਹ ਵੀ ਉਸੇ ਤਰ੍ਹਾਂ ਦਾ ਗੁਣਗਾਨ ਕਰ ਰਿਹਾ। ਸਾਰੀਆਂ ਤਰ੍ਹਾਂ ਇਸ ਪ੍ਰਚਾਰ 'ਚ ਲੱਗੀਆਂ ਨੇ ਕਿ ਕਿਸੇ ਤਰ੍ਹਾਂ ਇਹ ਜਚਾਦੀ ਹੈ ਕਿ ਲੈਂਡ ਪੋਲਿੰਗ ਪੋਲਿਸੀ ਕਿਸਾਨਾਂ ਲਈ ਹਿੱਤਕਾਰੀ ਹੈ। ਵੀ ਜਿਨ੍ਹਾਂ ਦੀ ਜ਼ਮੀਨ ਖੋ ਰਹੇ ਹੋ, ਜਿਨ੍ਹਾਂ ਦਾ ਪੱਕਾ ਰੁਜ਼ਗਾਰ ਖੋ ਰਹੇ ਹੋ, ਅਤੇ ਤੁਸੀਂ ਦਮ ਇਹ ਭਰ ਰਹੇ ਹੋ ਕਿ ਅਸੀਂ ਆਂਡੇ ਦੇਣ ਵਾਲੀ ਮੁਰਗੀ ਦੀ ਥਾਂ 'ਤੇ ਇੱਕੋ ਵਾਰ ਵੱਢ ਕੇ ਤੁਹਾਨੂੰ ਸਾਰਾ ਸੋਨਾ 'ਚੋਂ ਕੱਢ ਕੇ ਦੇ ਦੇਣਾ
ਜੀ,
ਅਤੇ ਉਹਦਾ ਭਲਾ ਕਿਵੇਂ ਹੈ? ਤਾਂ ਸਭ ਨੂੰ ਪਤਾ ਉਹ ਆਂਡੇ ਦੇਣ ਵਾਲੀ ਸੋਨੇ ਦੀ ਮੁਰਗੀ ਦਾ ਕੀ ਹਾਲ ਹੈ। ਸੋ ਇਹ ਉਹ ਸਥਿਤੀ ਜੋ ਤੁਸੀਂ ਘੱਟੋ ਘੱਟ ਉਹਦਾ ਚੁੱਲ੍ਹਾ ਤਾਂ ਮੰਗ ਰਹੇ ਨਾ ਉਸ ਖੇਤੀ 'ਚੋਂ, ਉਹਦਾ ਰੁਜ਼ਗਾਰ ਤਾਂ ਚੱਲ ਰਿਹਾ ਨਾ, ਉਹਦਾ ਘਰ ਤਾਂ ਚੱਲ ਰਿਹਾ ਨਾ, ਅਤੇ ਉਹ ਦੇਸ਼ ਦੇ ਅਨਾਜ 'ਚ ਵੀ ਆਪਣਾ ਯੋਗਦਾਨ ਪਾ ਰਿਹਾ। ਤੁਸੀਂ ਕਹਿੰਦੇ ਹੋ ਕਿ ਤੂੰ ਇੱਥੇ ਪਲਾਟ ਕੱਟ ਲਈ, ਤੂੰ ਇੱਥੇ ਫਿਰ ਡਿਵੈਲਪ ਕਰਕੇ ਉਹਨੂੰ ਵੇਚ ਲਈ, ਫਿਰ ਤੂੰ ਸ਼ੋਰੂਮ ਬਣਾ ਲਈ, ਤੇਰੀ ਤਰੱਕੀ ਹੋ ਜੂ। ਆਪਾਂ ਕੱਲ੍ਹ ਲੁਕਵੇਂ ਜਿਹੜੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਬਾਰੇ ਆਪਾਂ ਕੱਲ੍ਹ ਗੱਲ ਕੀਤੀ ਸੀ,
ਜੀ
ਉਹ ਲੁਕਵੀਆਂ ਤਬਦੀਲੀਆਂ ਨੂੰ ਅੱਜ ਕੈਬਨਿਟ ਨੇ ਮੋਹਰ ਲਾਈ ਆ, ਜਿਹਦਾ ਜ਼ਿਕਰ ਕੱਲ੍ਹ ਗੱਲ ਕਰ ਰਹੇ ਸੀ ਕਿ ਪਹਿਲਾਂ ਇਹ ਸਾਲ ਦਾ 30,000 ਦੇਣ ਨੂੰ ਫਿਰਦੇ ਸੀ ਏਕੜ ਪਿੱਛੇ, ਫਿਰ 50,000 ਦੇਣਾ ਵੀ ਮੰਨ ਗਏ, ਫਿਰ ਹੁਣ 1,00,000 ਦੀ ਵੀ ਗੱਲ ਕਰਨ ਲੱਗ ਪਏ। ਕਹਿੰਦੇ ਵੀ ਜਦੋਂ ਤੱਕ ਇਹ ਡਿਵੈਲਪ ਨਹੀਂ ਹੁੰਦਾ ਪੂਰਨ ਤੌਰ 'ਤੇ, ਕੰਪਲੀਟ ਨਹੀਂ ਹੁੰਦਾ, ਤਦ ਤੱਕ ਸਾਨੂੰ 1,00,000 ਰੁਪਈਆ ਅਸੀਂ ਹਰ ਸਾਲ 1 ਏਕੜ ਪਿੱਛੇ ਦੇਵਾਂਗੇ, 50,000 ਉਹਨੂੰ ਜਦ ਤੱਕ ਮਿਲਦਾ ਰਹੂਗਾ ਜਦ ਤੱਕ ਉਹ ਤੋਂ ਕਬਜ਼ਾ ਨਹੀਂ ਲੈਂਦੇ। ਬਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਓਨੀ ਦੇਰ ਚਾਹੇ ਕਿਸਾਨ ਵਾਹੀ ਜਾਵੇ ਕੁਛ ਕਰੇ, ਪਰ ਸੱਚਾਈ ਇਹ ਹੈ ਕਿ ਉਹ ਨਾ ਉਹ ਲੀਜ਼ ਮਤਲਬ ਇਹਨੂੰ ਲੀਜ਼ 'ਤੇ ਦੇ ਸਕਦਾ ਹੈ, ਨਾ ਇਹਨੂੰ ਠੇਕੇ 'ਤੇ ਦੇ ਸਕਦਾ ਹੈ, ਨਾ ਇਹਨੂੰ ਉਹ ਮਤਲਬ ਇਹਦੇ ਪਰ ਕੋਈ ਆਪਣਾ ਸਹਾਇਕ ਧੰਦਾ ਖੋਲ੍ਹ ਸਕਦਾ ਹੈ, ਨਾ ਉਹ ਇਹਨੂੰ ਬੈ ਕਰ ਸਕਦਾ ਹੈ, ਨਾ ਇਹਦੇ 'ਤੇ ਕੋਈ ਉਹ ਲਿਮਿਟ ਬਣਾ ਸਕਦਾ ਹੈ। ਸਾਰੀਆਂ ਚੀਜ਼ਾਂ ਤੁਸੀਂ ਰੋਕ ਲੱਗ ਗਈ ਕਿਉਂਕਿ ਤੁਸੀਂ ਆਪਣੇ ਕੰਟਰੋਲ 'ਚ ਕਰ ਲਿਆ, ਔਰ ਇਸੇ ਪਾਲਿਸੀ ਦੇ ਵਿੱਚ ਲਿਖਿਆ ਕਿ 21 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਲੈਟਰ ਜਾਰੀ ਹੋ ਜੂ। ਲੈਟਰ ਜਾਰੀ ਹੋਣ ਦਾ ਮਤਲਬ ਕਬਜ਼ਾ ਹੁਣ ਸਰਕਾਰ ਦਾ ਹੋ ਗਿਆ, ਫਿਰ ਤੁਹਾਡੇ ਕਿੱਥੇ ਗਈਆਂ ਉਹ ਗੱਲਾਂ? ਤੁਸੀਂ ਝੂਠ ਬੋਲਦੇ ਹੋ, ਤਾਂ ਸਾਰਾ ਡਰਾਮਾ ਕਰ ਰਹੇ ਹੋ, ਤੇ ਫਿਰ ਤੁਸੀਂ ਕਹਿੰਦੇ ਹੋ ਕਿ ਡਿਵੈਲਪਮੈਂਟ ਚਾਰਜ ਤੁਹਾਡੇ ਤੋਂ ਲਵਾਂਗੇ, ਹੈ ਨਾ, ਉਹ ਅਸੀਂ ਕਿਸਾਨ ਤੋਂ ਲਵਾਂਗੇ, ਮਤਲਬ ਕਿ ਜੇ ਇਹਨੂੰ ਡਿਵੈਲਪ ਕਰਨਾ ਜੇ 1 ਕਿੱਲਾ ਤਾਂ 1 ਕਰੋੜ, 2 ਕਿੱਲਾ ਤਾਂ 2 ਕਰੋੜ ਕਮਾ ਲਵੇ
ਜੀ।
ਸੋ ਇਸ ਪ੍ਰਕਿਰਿਆ ਤਹਿਤ ਅੱਜ ਕੈਬਨਿਟ ਦੇ ਵਿੱਚ ਬੈਠਕ ਕੀਤੀ, ਅਤੇ ਬੈਠਕ ਤੋਂ ਬਾਅਦ ਇਹਨਾਂ ਨੇ ਇਹਨਾਂ ਗੱਲਾਂ 'ਤੇ ਮੋਹਰ ਲਾਈ ਕਿ ਜੀ ਅਸੀਂ ਆਹ 30,000 ਵਾਲੀ ਗੱਲ ਤੋਂ ਸ਼ੁਰੂ ਕੀਤੀ ਸੀ 1,00,000 ਤੱਕ ਲੈ ਕੇ। ਵੀ ਜੇ ਤੁਹਾਡੀ ਪੋਲਿਸੀ ਬਹੁਤ ਚੰਗੀ ਸੀ, ਜੇ ਲੈਂਡ ਪੋਲਿੰਗ ਵਾਲੀ ਪੋਲਿਸੀ ਕਿਸਾਨ ਹਿੱਤ 'ਚ ਸੀ, ਫਿਰ ਉਹ 'ਚ ਸੋਧਾਂ ਦੀ ਬਦਲਾਅ ਦੀ ਲੋੜ ਕੀ ਪੈ ਗਈ? ਤੇ ਜੇ ਉਹ ਚੰਗੀ ਸੀ ਤਾਂ ਤੁਸੀਂ SKM ਦੀ ਬੈਠਕ 'ਚ ਆ ਕੇ ਸਮਝਾ ਕੇ ਕਿਸਾਨਾਂ ਨੂੰ ਵੀ ਖੁਸ਼ ਕਰ ਲੈਂਦੇ, ਜਥੇਬੰਦੀਆਂ ਨੂੰ ਵੀ ਖੁਸ਼ ਕਰ ਲੈਂਦੇ, ਮੀਡੀਆ ਰਾਹੀਂ ਵੀ ਗੱਲ ਚੱਲ ਜਾਂਦੀ, ਪੰਜਾਬ ਨੂੰ ਪਤਾ ਲੱਗ ਜਾਂਦਾ। ਜਿਹੜੀ ਤੁਸੀਂ 158 ਪਿੰਡਾਂ ਦੀ ਗੱਲ ਕਰਦੇ ਸੀ, ਅੱਜ ਤੁਸੀਂ 164 ਪਿੰਡਾਂ ਦੀ ਗੱਲ ਕਰ ਰਹੇ ਹੋ, ਜਿਹੜੇ ਤੁਸੀਂ 60,000 ਏਕੜ ਦੀ ਗੱਲ ਕਰਦੇ ਸੀ ਹੁਣ ਤੁਸੀਂ 65,000 ਏਕੜ ਦੀ ਗੱਲ ਕਰਨ ਲੱਗ ਪਏ, ਇਹਦਾ ਮਤਲਬ ਲਗਾਤਾਰ ਹੋਰ ਖੇਤਰ ਸ਼ਾਮਿਲ ਹੁੰਦਾ ਜਾ ਰਿਹਾ। ਤੇ ਇਹ ਸਭ ਦੇ ਬਾਵਜੂਦ ਅੱਜ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ ਜਿਹਦੀ ਗੱਲ ਆਪਾਂ ਲਗਾਤਾਰ ਵਿਜੇ ਜੀ ਕਰਦੇ ਆਏ ਹਾਂ ਕਿ ਇਹਨਾਂ ਨੂੰ ਸਕ੍ਰਿਪਟ ਆਉਂਦੀ ਆ, ਇਹਨਾਂ ਨੂੰ ਹੁਕਮ ਆਉਂਦਾ, ਤੇ ਇਹਨਾਂ ਦਾ ਕੰਮ ਤਾਂ ਉਹਨੂੰ ਪੜ੍ਹ ਕੇ ਜਨਤਾ ਸਾਹਮਣੇ ਲਿਆਉਣਾ ਹੁੰਦਾ। ਅੱਜ ਵਾਲੀ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਹਨਾਂ ਦੇ ਨਾਲ ਮੰਤਰੀ ਮੁੰਡੀਆਂ ਹੋ ਰਹੀ ਹੈ ਨਾ, ਅਤੇ ਉਹਦੇ ਨਾਲ ਇਹ ਮਤਲਬ ਕਿ ਚੀਫ ਸੈਕਟਰੀ ਸਾਹਿਬ ਤਿੰਨੇ ਬੈਠ ਕੇ ਪ੍ਰੈਸ ਕਾਨਫਰੰਸ ਕਰਨ ਲਈ ਬੈਠਦੇ ਨੇ ਕਿ ਅੱਜ ਵਾਲੇ ਅਸੀਂ ਬਦਲਾਵਾਂ ਬਾਰੇ ਹੈ ਕਿਸਾਨੀ ਹਿੱਤ ਬਾਰੇ ਸਾਰਾ ਕੁਝ ਦੱਸਣਾ। ਮੁੱਖ ਮੰਤਰੀ ਸਾਹਿਬ ਤੋਂ 3 ਤੋਂ 4 ਲਾਈਨਾਂ ਨਹੀਂ ਪੜ੍ਹ ਹੋਈਆਂ, ਸਮਝ ਨਹੀਂ ਆ ਰਿਹਾ ਸੀ ਕਿ ਕੀ ਕਹਿਣਾ ਕੀ ਪੜ੍ਹਨਾ ਹੈ, ਅੱਖਰ ਅੜਕ ਰਹੇ ਸੀ ਕੁਛ ਸੀ, ਤੇ ਉਹ ਲੈ ਕੇ ਮੰਤਰੀ ਸਾਹਿਬ ਨੂੰ ਫੜਾਤਾ ਤੁਸੀਂ ਪੜ੍ਹ ਦਿਓ ਜੀ। ਮੰਤਰੀ ਸਾਹਿਬ ਤੋਂ 2 ਲਾਈਨਾਂ ਨਹੀਂ ਪੜ੍ਹ, ਚੀਫ ਸੈਕਟਰੀ ਨੇ ਫਾਈਲ ਪੜ੍ਹਾਤੀ ਉਹਨਾਂ ਨੇ ਜਦ ਕਾਗਜ਼, ਤੁਸੀਂ ਪੜ੍ਹੋ ਜੀ। ਉਹ ਚੀਫ ਸੈਕਟਰੀ ਜਿਹਨੂੰ ਪੰਜਾਬੀ ਨਹੀਂ ਆਉਂਦੀ, ਜਿਹਨਾਂ ਨੂੰ ਆਉਂਦੀ ਸੀ ਉਹਨਾਂ ਤੋਂ ਪੜ੍ਹਨੀ ਹੋਈ। ਅਸਲ 'ਚ ਜੇ ਤੁਸੀਂ ਕੈਬਨਿਟ 'ਚ ਫੈਸਲੇ ਆਪ ਲਏ ਹੋਣ, ਤੁਹਾਨੂੰ ਤਾਂ ਮੂੰਹ ਜਵਾਨੀ ਚੇਤੇ ਹੋਵੇ ਤੁਸੀਂ ਕੀ ਕਰਕੇ ਆਏ ਹੋ, ਤੇ ਇਹਦਾ ਮਤਲਬ ਫੈਸਲਾ ਕਿਤੋਂ ਹੋਰ ਆਉਂਦਾ, ਤੁਸੀਂ ਸਿਰਫ ਪੜ੍ਹਨ ਦੀ ਜ਼ਿੰਮੇਵਾਰੀ ਹੈ, ਅੰਦਰ ਤਾਂ ਤੁਸੀਂ ਚਾਹ ਬਿਸਕੁਟ ਪੀ ਖਾ ਪੀ ਕੇ ਆ ਗਏ, ਫੈਸਲਾ ਤਾਂ ਕਿਤੋਂ ਹੋਰ ਹੁੰਦਾ। ਤੇ ਅੱਜ ਉਹਦਾ ਨਜ਼ਾਰਾ ਦੇਖਿਆ ਸਾਰੇ ਪੰਜਾਬ ਨੇ। ਮੈਂ ਕੱਲ ਵੀ ਗੱਲ ਕਰ ਰਿਹਾ ਸੀ, ਮੈਂ ਅੱਜ ਵੀ ਇਸ ਗੱਲ ਦੇ ਉੱਤੇ ਉਹ ਕਹਿ ਰਿਹਾ ਕਿ ਜੇ ਮੁੱਖ ਮੰਤਰੀ ਸਾਹਿਬ ਲੈਂਡ ਪੋਲਿੰਗ ਪੋਲਿਸੀ ਪੰਜਾਬ ਹਿੱਤ 'ਚ ਹੈ, ਕਿਸਾਨ ਹਿੱਤ 'ਚ ਹੈ, ਹੈ ਸੂਬੇ ਦੇ ਹਿੱਤ 'ਚ ਹੈ, ਤਾਂ ਖੁੱਲ੍ਹੀ ਚਰਚਾ ਤੋਂ ਕਿਉਂ ਭੱਜ ਰਹੇ ਹੋ? ਲੋਕ ਕਚਹਿਰੀ 'ਚ ਰੱਖ ਕੇ ਉੱਥੇ ਚਰਚਾ ਕਰਾ ਲਓ, ਜਨਤਾ ਦੀ ਕਚਹਿਰੀ 'ਚ ਆ ਜਾਓ, ਉਹਨਾਂ 164 ਪਿੰਡਾਂ ਦੇ ਲੋਕ ਇਕੱਠੇ ਕਰ ਲਓ, ਹੋਰ ਨਹੀਂ ਇਕੱਠੇ ਕਰਨੇ
ਜੀ।
ਅਤੇ ਜੋ ਮਤੇ ਪਾ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹਦੇ ਵਿੱਚ ਪ੍ਰੋਵੀਜ਼ਨ ਰੱਖੀ ਹੈ ਕਿ ਜੀ ਜਬਰੀ ਨਹੀਂ ਲਵਾਂਗੇ, ਅਤੇ ਜਦੋਂ ਕਿ ਉਹਦੇ ਵਿੱਚ ਤੁਸੀਂ ਇਹ ਵੀ ਕਹਿ ਰਹੇ ਹੋ ਕਿ 213 ਦੇ ਐਕਟ ਦੇ ਤਹਿਤ ਜਿਹੜਾ ਨਹੀਂ ਦਊਗਾ ਉਹ ਤੋਂ ਫਿਰ ਅਸੀਂ ਮਤਲਬ ਕਿ ਉਸ ਐਕਟ ਦੇ ਤਹਿਤ ਵੀ ਲੈ ਸਕਦੇ ਹਾਂ। ਪਰ ਮੁੱਖ ਮੰਤਰੀ ਸਾਹਿਬ ਅੱਜ ਇਸ ਗੱਲ ਨੂੰ ਗੁਣਗੁਣਾਉਂਦੇ ਹੋਏ ਕਿ ਬਈ ਕਿਸੇ ਨਾਲ ਧੱਕਾ ਨਹੀਂ ਕਰਨਾ, ਕਿਸੇ ਨਾਲ ਵਧੀਕੀ ਨਹੀਂ, ਜਿਹੜਾ ਦੇਣਾ ਚਾਹੇ ਸਵੈ ਇੱਛਾ ਨਾਲ ਉਹਦੀ ਜ਼ਮੀਨ ਲਈ ਜਾਊਗੀ। ਇਹ ਗੱਲ ਕਹਿੰਦਿਆਂ ਹੋਏ ਨਾਲ ਦੋ ਗੱਲਾਂ ਹੋਰ ਕਹਿ ਗਏ ਵੀ ਜਿਹਨੇ ਅੱਜ ਨਹੀਂ ਦੇਣੀ ਨਾ ਦੇਵੇ, ਸਾਲ ਨੂੰ ਦੇ ਲਵੇ, ਸਾਲ ਨੂੰ ਨਹੀਂ ਦੋ ਸਾਲ ਨੂੰ ਦੇ ਲਵੇ, ਹੈ ਨਾ, ਜਦੋਂ ਦਾ ਜੀ ਕਰੇ, ਜਦ ਰੇਟ ਵੱਜੂਗਾ ਫਿਰ ਦੇ ਲੂਗਾ। ਬਈ ਤੁਸੀਂ ਤਾਂ ਧੇਲਾ ਦੇਣਾ ਨਹੀਂ, ਤੁਸੀਂ ਉਹਦੇ ਬਦਲੇ ਪਲਾਟ ਜਾਂ ਕੁਛ ਉਹਨੂੰ ਉਹ ਦੇਣਾ, ਪੈਸੇ ਤਾਂ ਉਹਨੂੰ ਮਿਲਣੇ ਜੀ ਕੁਛ, ਅਤੇ ਜਦ ਉਹ ਡਿਵੈਲਪ ਹੋਊਗਾ ਤਦ ਮਿਲਣਾ। ਪਰ ਤੁਸੀਂ ਆਹ ਨਾਲ ਗੱਲ ਜਿਹੜੀ ਕਹਿ ਰਹੇ ਹੋ ਕਿ ਚਾਹੇ ਸਾਲ ਬਾਅਦ ਦੇ ਦੇਵੇ, ਦੋ ਸਾਲ ਬਾਅਦ ਦੇ ਦੇਵੇ, ਇਹਦਾ ਮਤਲਬ ਤੁਹਾਡੀ ਕੈਬਨਿਟ ਨੇ ਫੈਸਲਾ ਕਰ ਲਿਆ ਕਿ ਜ਼ਮੀਨ ਤਾਂ ਹਰ ਹਿੱਲੇ ਹਾਸਲ ਕਰਨੀ ਹੈ, ਚਾਹੇ ਅੱਜ ਦੇਵੇ ਚਾਹੇ ਕੱਲ੍ਹ ਨੂੰ ਦੇਵੇ, ਇਹ ਜ਼ਮੀਨ ਕਬਜਾਉਣ ਦਾ ਤਰੀਕਾ ਜਨਾਬ, ਇਹ ਜ਼ਮੀਨਾਂ ਖੋਹਣ ਦਾ ਤਰੀਕਾ। ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਬਖਾਨ ਵਾਰ ਵਾਰ ਕਰਦੇ ਨੇ ਕਿ ਪੰਜਾਬ ਦਾ ਜਿਹੜਾ ਮਤਲਬ ਅਨਾਜ ਦਾ ਪੈਦਾਵਾਰ ਹੈ ਉਹਦੇ 'ਤੇ ਕੋਈ ਅਸਰ ਨਹੀਂ ਪੈਣਾ, ਪਿਛਲੀ ਵਾਰ ਨਾਲੋਂ ਵੱਧ ਜੂ। ਜੇ ਜ਼ਮੀਨਾਂ ਲਗਾਤਾਰ ਖੇਤੀਆਂ ਦੀਆਂ ਘੱਟ ਰਹੀਆਂ ਨੇ, ਫਿਰ ਵੀ ਤੁਸੀਂ ਕਹਿੰਦੇ ਹੋ ਕਿ ਕਣਕ ਝੋਨੇ ਦਾ ਝਾੜ ਵਧੂ, ਕੀ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਦੱਸੋਗੇ ਕਿ ਵੀ ਗੰਨੇ ਹੇਠੋਂ ਰਕਬਾ ਕਿੰਨਾ ਘਟਿਆ, ਮੱਕੀ ਹੇਠੋਂ ਰਕਬਾ ਕਿੰਨਾ ਘਟਿਆ, ਕਪਾਹ ਹੇਠੋਂ ਮਤਲਬ ਨਰਮੇ ਹੇਠੋਂ ਕਿੰਨਾ ਘਟਿਆ
ਜੀ,
ਉਹ ਘੱਟ ਕੇ ਜੇ ਇੱਧਰ ਆ ਰਿਹਾ ਫਿਰ ਉਹਦੇ ਨਾਲ ਉਹ ਪੂਰਾ ਹੋ ਰਿਹਾ, ਜਾਂ ਇਸ ਸਟਾਈ ਦੱਸੋਗੇ ਕਿ ਜਿਹੜੇ ਹੋਰਨਾਂ ਯੂਪੀ ਬਿਹਾਰ ਤੋਂ ਹੋਰਨਾਂ ਸੂਬਿਆਂ ਤੋਂ ਸਸਤੀ ਕਣਕ 'ਚ ਝੋਨਾ ਖਰੀਦ ਕੇ ਇੱਥੇ ਵੇਚਿਆ ਜਾਂਦਾ ਸਰਕਾਰੀ ਰੇਟ 'ਤੇ ਆ ਕੇ MSP 'ਤੇ, ਉਹਦੇ ਨਾਲ ਪੂਰਾ ਹੁੰਦਾ ਉਹ ਕੋਟਾ? ਸੋ ਇਹ ਖੇਲ ਦੱਸੋਗੇ? ਸੋ ਮੂਰਖ ਬਣਾਉਣਾ ਚਾਹੁੰਦੇ ਹੋ ਪੰਜਾਬ ਨੂੰ, ਤਾਂ ਤੁਸੀਂ ਸਮਝੋ ਪੰਜਾਬ ਨੂੰ ਬਣ ਜੂਗਾ ਮੂਰਖ। ਸੋ ਇਹ ਕੁੱਲ ਮਿਲਾ ਕੇ ਇਹ ਕਾਰਪੋਰੇਟ ਘਰਾਣਿਆਂ ਦੇ ਹਿਤੈਸ਼ੀ, ਇਹ ਮਾਫੀਆ ਦੇ ਜਿਹੜਾ ਲੈਂਡ ਮਾਫੀਆ ਉਹਦੇ ਹਿਤੈਸ਼ੀ ਹੈ, ਔਰ ਇਹਨਾਂ ਸਾਰਿਆਂ ਦਾ ਰਾਹ ਉੱਥੇ ਹੀ ਜਾਂਦਾ। ਅੱਜ ਮੁੱਖ ਮੰਤਰੀ ਸਾਹਿਬ ਹਰਿਆਣੇ ਦੀ ਤਾਰੀਫ ਕਰ ਰਹੇ ਸੀ, ਕਹਿੰਦੇ ਹਰਿਆਣੇ ਕੋਲ 48,000 ਦੇ ਕਰੀਬ ਸਰਕਾਰੀ ਕਲੋਨੀਆਂ, ਉਹਨਾਂ ਕੋਲ ਕੋਈ ਇਲੀਗਲ ਕਲੋਨੀ ਨਹੀਂ, ਅਤੇ ਸਾਡੇ ਕੋਲ ਤਾਂ ਕਹਿੰਦੇ 25,000 ਹੈ, ਫਿਰ ਅਸੀਂ ਕਿਉਂ ਨਾ ਉਨੀਆਂ ਬਣਾ ਲਈਏ, ਹੈ ਨਾ। ਅਤੇ ਉਹ ਕਹਿੰਦੇ ਸਾਡੇ ਕੋਲ 30,000 ਰੁਪਈਏ 30,000 ਗੈਰ ਕਾਨੂੰਨੀ ਕਲੋਨੀਆਂ ਜੀ, ਉਹ ਧੱਕੇ ਨਾਲ ਬਣ ਜਾਂਦੀਆਂ ਜੀ, ਉਹ ਸਭ ਨੂੰ ਪਤਾ ਹੈ ਮਾਫੀਆ। ਵੀ ਜੇ ਤੁਹਾਨੂੰ ਵੀ ਪਤਾ ਮੁੱਖ ਮੰਤਰੀ ਹੁੰਦੇ, ਫਿਰ ਕਾਰਵਾਈ ਕਦ ਕਰਨੀ ਹੈ? ਤੁਸੀਂ ਤਾਂ ਉਹਨਾਂ ਨੂੰ ਟਿਕਟਾਂ ਦੇ ਕੇ ਨਿਵਾਜ਼ਦੇ ਹੋ, ਤੁਸੀਂ ਤਾਂ ਉਹਨਾਂ ਨੂੰ MLA ਬਣਾਉਂਦੇ ਹੋ ਕਲੋਨੀ ਵਾਲਿਆਂ ਨੂੰ, ਤੁਸੀਂ ਉਹਨਾਂ ਨੂੰ ਲੀਗਲ ਵੀ ਕਰਦੇ ਹੋ, ਤੇ ਫਿਰ ਕਿੱਥੇ ਆ ਕਾਰਵਾਈ? ਮਤਲਬ ਜੇ ਹਰਿਆਣੇ ਕੋਲ ਇੰਨੀਆਂ, ਸਾਡੇ ਕੋਲ ਵੀ ਇੰਨੀਆਂ ਹੋਣਗੀਆਂ, ਕੋਈ ਸਰਵੇ ਹੈ, ਕੋਈ ਹੁਣ ਤੱਕ ਰਿਪੋਰਟ ਹੈ ਕਿ ਪੰਜਾਬ ਦੀ ਡਿਮਾਂਡ ਕਿੰਨੀ ਹੈ ਮਕਾਨਾਂ ਦੀ, ਤੇ ਕੀ ਉਹ ਇੰਨੇ ਮਹਿੰਗੇ ਮਕਾਨਾਂ ਦੀ ਡਿਮਾਂਡ ਹੈਗੀ ਆ? ਚੰਡੀਗੜ੍ਹ ਦੇ ਨੇੜੇ ਤੇੜੇ ਜਿੰਨੀ ਡਿਵੈਲਪਮੈਂਟ ਹੋਈ ਆ ਮੋਹਾਲੀ ਦੇ ਵਿੱਚ, ਪੁੱਛ ਕੇ ਦੇਖਿਓ ਕਿ ਜਦੋਂ ਪਲਾਟ ਖਰੀਦਣ ਜਾਓ, ਲੈਣ ਜਾਓ, ਤਾਂ ਉਹ ਕਦੇ ਨਹੀਂ ਕਹਿੰਦੇ ਕਿ ਹਾਂਜੀ ਤੁਹਾਡੇ ਰਿਹਾਇਸ਼ ਲਈ ਆ, ਉਹ ਕਹਿਣਗੇ ਜੀ ਵਧੀਆ ਇਨਵੈਸਟਮੈਂਟ ਹੈ ਤੁਹਾਡੀ
ਜੀ।
ਇਹਦਾ ਮਤਲਬ ਇਨਵੈਸਟਮੈਂਟ ਕਿਹੜਾ ਕਰੂਗਾ ਜਿਹਦੇ ਕੋਲ ਪਹਿਲਾਂ ਰਹਿਣ ਨੂੰ ਛੱਤ ਹੈ, ਉਹ 4 ਹੋਰ ਥਾਵਾਂ ਲਊਗਾ ਜਿਹਦੇ ਕੋਲ 2 ਨੰਬਰ ਦਾ ਪੈਸਾ ਹੈ। ਮਹਾਤੜ ਜੀ ਦੀ ਰੋਜੀ ਰੋਟੀ ਦਾ ਮਸਲਾ, ਉਹਦੇ ਲਈ ਇਹ 30-40 ਹਜ਼ਾਰ 50-50 ਹਜ਼ਾਰ ਗਜ ਵਾਲੇ ਮਕਾਨ, ਮਤਲਬ ਕਿੱਲੇ ਵਾਲਾ ਬੰਦਾ ਗਜਾਂ 'ਚ, ਮੇਰੀ ਉਹ ਕਵਿਤਾ ਨਾ ਕਿ ਕਿੱਲੇ ਵੇਚ ਕੇ ਗਜਾਂ 'ਚ ਵੱਟ ਗਿਆ ਹਾਂ, ਸੋ ਉਹ ਹਾਲ ਜੱਟ ਨਾ ਆਖੋ ਮੈਨੂੰ ਸ਼ਹਿਰ ਆ ਕੇ ਬਾਬੂ ਬਣ ਗਿਆ ਹਾਂ, ਹਾਲ ਉਹ ਹੋਇਆ ਵਾ।
ਦੀਪਕ ਜੀ ਇਹ ਗੱਲ ਵੀ ਕਹੀ ਗਈ ਹੈ ਵੀ ਜੇ ਕੋਈ ਆਪਣੀ ਜ਼ਮੀਨ ਦਿੰਦਾ ਇਸ ਲੈਂਡ ਪੂਲਿੰਗ ਦੇ ਵਿੱਚ, ਜਦੋਂ ਤੱਕ ਉਹ ਪਲਾਟ ਨਹੀਂ ਮਿਲਦਾ, ਕਿਉਂਕਿ ਉਹ ਜ਼ਮੀਨ ਦੇ ਏਵਜ਼ ਦੇ ਵਿੱਚ ਫਿਰ ਪਲਾਟ ਮਿਲਣਾ, ਜਿਵੇਂ ਤੁਸੀਂ ਦੱਸਿਆ ਵੀ 1,00,000 ਰੁਪਈਏ ਦਾ ਚੈੱਕ ਵੀ ਦਿੱਤਾ ਜਾਏਗਾ ਹਰ ਸਾਲ ਸਰਕਾਰ ਵੱਲੋਂ, ਇਹ ਗੱਲ ਵੀ ਕਹੀ ਹੈ ਮੁੱਖ ਮੰਤਰੀ ਨੇ?
ਬਿਲਕੁਲ ਜੀ, ਮੈਂ ਉਹੀ ਦੱਸ ਰਿਹਾ ਕਿ ਇਹਨਾਂ ਨੇ ਇਹ ਤੈਅ ਕੀਤਾ ਹੈ, ਪਹਿਲਾਂ ਇਹਨਾਂ ਨੇ ਰਾਸ਼ੀ ਤੈਅ ਕੀਤੀ ਸੀ 30,000 ਕਿ ਹਰ ਸਾਲ 1 ਕਿੱਲੇ ਵਾਲੇ ਨੂੰ 30,000, 2 ਵਾਲੇ ਨੂੰ 60,000 ਉਹ ਮਿਲੂਗਾ, ਤੇ ਉਨੀ ਜੇ ਤੁਸੀਂ ਖੇਤੀ ਕਰਨੀ ਹੈ ਖੇਤੀ ਕਰ ਜਾਓ, ਪਰ ਨਾਲੇ ਤੁਸੀਂ ਚਿੱਠੀ ਆਪਣੇ ਉਹਦੇ ਵਿੱਚ ਜਿਹੜਾ ਬਣਾਈ ਹੈ ਪਾਲਿਸੀ ਵਿੱਚ ਲਿਖਿਆ ਕਿ 21 ਦਿਨਾਂ ਦੇ ਅੰਦਰ ਅੰਦਰ ਲੈਟਰ ਜਾਰੀ ਹੋ ਜਾਊਗਾ। ਜੇ 21 ਦਿਨਾਂ ਦੇ ਅੰਦਰ ਲੈਟਰ ਜਾਰੀ ਹੋ ਗਿਆ ਤਾਂ ਮਤਲਬ ਕਬਜ਼ਾ ਜ਼ਮੀਨ ਤਾਂ ਤੁਸੀਂ ਲੈ ਲਿਆ
ਜੀ ਜੀ ਜੀ
ਤੇ ਫਿਰ ਹੁਣ ਤੁਸੀਂ ਆ ਗਏ ਕਿ ਰਾਸ਼ੀ 50,000 ਕਰਨ ਜਾ ਰਹੇ ਹਾਂ, ਜਦ ਤੋਂ ਉਹਦੇ ਤੇ ਡਿਵੈਲਪਮੈਂਟ ਸ਼ੁਰੂ ਹੋਊਗੀ ਤਦ ਤੋਂ ਬਾਅਦ ਫਿਰ 1,00,000 ਰੁਪਈਆ ਮਿਲੂਗਾ ਜਦ ਤੱਕ ਡਿਵੈਲਪਮੈਂਟ ਨਹੀਂ ਹੋ ਜਾਂਦਾ। ਮਤਲਬ ਇਹ ਮੂੰਹ ਜਵਾਨੀ ਗੱਲਾਂ ਕਦੋਂ ਹਕੀਕਤ ਚੜਨਗੀਆਂ? ਜਿਹਨਾਂ ਨੂੰ 2013 ਦੇ ਬੰਦੇ ਸਾਹਮਣੇ ਆ ਰਹੇ ਨੇ ਉਹ ਕਹਿੰਦੇ ਜੀ ਸਾਨੂੰ ਉਸ ਸਮੇਂ ਤਾਂ ਪੈਸੇ ਮਿਲਦੇ ਸੀ
ਜੀ,
ਜ਼ਮੀਨ ਦੇਣ ਤੋਂ ਬਾਅਦ ਪੈਸੇ ਮਿਲਦੇ ਸੀ, ਨਾਲ ਫਿਰ ਕੋਈ ਪਲਾਟ ਜਾਂ ਮਤਲਬ ਉਹ ਮਿਲਦਾ। ਉਹ ਬੰਦਾ ਕਹਿੰਦਾ ਕਿ ਜੀ ਮੇਰੇ 1 ਏਕੜ ਜ਼ਮੀਨ ਆ ਨਿਊ ਚੰਡੀਗੜ੍ਹ 'ਚ ਹੁਸ਼ਿਆਰਪੁਰ ਪਿੰਡ ਪੈਂਦਾ ਉਹਦੀ ਆਈ, ਉਹ ਬੰਦੇ ਨੇ ਦੱਸਿਆ, ਅਮੀਰ ਸਿੰਘ ਜੀ ਹੋਰੀ ਅੱਜ ਉਹ ਅੰਕੜੇ ਗਿਣਾ ਰਹੇ ਸੀ ਸਾਨੂੰ, ਉਹ ਕਹਿੰਦੇ ਵੀ ਕਿ ਉਹਨੇ ਦੱਸਿਆ ਕਿ ਵੀ ਮੈਨੂੰ ਇਹਦੇ ਬਦਲੇ ਇੱਕ ਪਲਾਟ ਮਿਲਣਾ ਸੀ, ਹੈ ਇੱਕ ਮੇਰਾ ਸ਼ੋਰੂਮ ਸੀ, ਇੱਕ ਮੇਰਾ ਬੂਥ ਸੀਗਾ, ਪਤਾ ਨਹੀਂ ਜਾਂ ਦੋ ਬੂਥ ਸੀ। 2013 ਦੀ ਉਹਦੀ ਜ਼ਮੀਨ ਲਈ ਵੀ ਅੱਜ ਤੱਕ ਉਹਨੂੰ ਉਹ ਥਾਂ ਨਹੀਂ ਮਿਲੀ ਹਜੇ ਤੱਕ
ਜੀ,
ਤੇ ਜਿਹਦੀ ਜ਼ਮੀਨ ਸਾਰੀ ਚੱਲ ਗਈ ਉਹਨੂੰ ਇੰਨੇ ਸਾਲਾਂ ਬਾਅਦ, ਆਪਾਂ ਅੱਜ ਗੱਲ ਕਰ ਰਹੇ ਹਾਂ 2025 ਚ 12 ਸਾਲ ਬਾਅਦ
ਜੀ,
ਤੇ ਜੇ 12 ਸਾਲ ਉਹ ਖਾਊਗਾ ਕਿੱਥੋਂ, ਉਹਦਾ 1 ਲੱਖ ਰੁਪਈਆ 2 ਲੱਖ ਰੁਪਈਆ ਉਹਨੂੰ ਸਾਰੇ ਸਾਰਾ ਸਾਲ ਰੋਟੀ ਦੇ ਦੂਗਾ? ਮੂਰਖ ਬਣਾ ਰਹੇ ਹੋ ਤੁਸੀਂ ਪੰਜਾਬ ਨੂੰ। ਇਹ ਤੁਹਾਡਾ ਸਿੱਧਾ ਸਿੱਧਾ ਜ਼ਮੀਨ ਕਬਜਾਉਣ ਦਾ ਤਰੀਕਾ। ਮੈਂ ਪਹਿਲੇ ਦਿਨ ਤੋਂ ਗੱਲ ਕਰਦਾ ਰਿਹਾ ਕਿ 3 ਖੇਤੀ ਕਾਨੂੰਨ ਵਰਗਾ ਮੁੱਦਾ, ਤੇ ਇਸ ਮੁੱਦੇ ਤੇ ਪੰਜਾਬ ਜਾਗ ਗਿਆ, ਕਿਉਂਕਿ ਇਹਦੇ ਨਾਲ ਪਿੰਡ ਉੱਜੜਨਗੇ, ਇਕੱਲਾ ਕਿਸਾਨ ਨਹੀਂ।
ਅੱਛਾ ਦੀਪਕ ਜੀ, ਇੱਧਰ ਪੰਜਾਬ ਸਰਕਾਰ ਤੇ SGPC ਵੀ ਆਮੋ ਸਾਹਮਣੇ ਹੋ ਗਏ ਨੇ, ਉੱਧਰ ਕੀ ਚੱਲ ਰਿਹਾ?
ਬਿਲਕੁਲ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ, ਤੇ ਉਸ ਨੂੰ ਲੈ ਕੇ ਲਗਾਤਾਰ ਉਹਨਾਂ ਨੂੰ ਸਮਰਪਿਤ ਸਮਾਗਮ, ਵੱਖ ਵੱਖ ਸਮਾਜਿਕ ਜਥੇਬੰਦੀਆਂ, ਸਮਾਜਿਕ ਧਿਰਾਂ, ਧਾਰਮਿਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਕਰ ਰਹੀਆਂ ਨੇ। SGPC ਵੱਡੇ ਪ੍ਰੋਗਰਾਮ ਉਲੀਕ ਰਹੀ ਹੈ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਉਸ ਸਾਂਝੀ ਬਲਤਾ ਦੇ ਪ੍ਰਤੀਕ ਵਜੋਂ ਮਨਾਈਏ, ਉਹਨਾਂ ਦਾ ਸੁਨੇਹਾ ਦੁਨੀਆਂ ਭਰ 'ਚ ਜਾਵੇ ਕਿ ਕੁਰਬਾਨੀਆਂ ਇਨਸਾਨੀਅਤ ਲਈ ਕਿਵੇਂ ਦਿੱਤੀਆਂ ਜਾਂਦੀਆਂ ਨੇ, ਇਹ ਸਿੱਖ ਫਲਸਫਾ ਸਾਨੂੰ ਸਮਝਾਉਂਦਾ। ਸੋ ਉਸ ਵਿਧਾ ਦੇ ਵਿੱਚ ਉਹ ਵੱਡੇ ਪ੍ਰੋਗਰਾਮ ਉਲੀਕ ਰਹੀਆਂ ਨੇ, ਪਰ ਪੈਰਲਰ ਪੰਜਾਬ ਸਰਕਾਰ ਨੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਸੀ, ਉਸ ਇਸ਼ਤਿਹਾਰ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਕਿ ਜੀ ਇਹ ਟੈਕਨੋਲੋਜੀ ਰਾਹੀਂ, AI ਰਾਹੀਂ ਦਰਬਾਰ ਸਾਹਿਬ ਦੀ ਫੋਟੋ ਨਾਲ ਛੇੜਖਾਨੀ ਕੀਤੀ, ਉਹਦੇ ਪਿੱਛੇ ਦਾ ਸਾਰੀ ਬੈਕਗਰਾਊਂਡ ਬਦਲਤੀ ਸੀ ਇਹਨਾਂ ਨੇ। ਫਿਰ ਦੂਸਰੇ ਇਸ਼ਤਿਹਾਰ ਨੂੰ ਦਰੁਸਤ ਵੀ ਕੀਤਾ, ਉਹ 'ਚ ਇਹਨਾਂ ਨੇ ਕਿਹਾ ਸੀ ਕਿ ਕਿਵੇਂ ਮਨਾਵੇ ਸਰਕਾਰ 350 ਸਾਲਾਂ, ਸਾਨੂੰ ਸੁਝਾਅ ਦਿਓ। ਅਤੇ ਹੁਣ ਮੁੱਖ ਮੰਤਰੀ ਸਾਹਿਬ ਨੇ ਲਗਭਗ ਉਹ ਪ੍ਰੋਗਰਾਮ ਉਲੀਕਣੇ ਸ਼ੁਰੂ ਕਰਤੇ ਕਿ ਅਸੀਂ ਜੀ ਐਂ ਜ਼ਿਲ੍ਹਾ ਪੱਧਰ 'ਤੇ ਕਰਾਂਗੇ ਜੀ, ਫਿਰ ਇੱਕ ਵੱਡਾ ਪ੍ਰੋਗਰਾਮ ਇੱਥੇ ਹੋਊਗਾ ਜੀ, ਇੱਥੋਂ ਉੱਧਰ ਉਹਨਾਂ ਨੇ ਉਲੀਕ ਲਏ। ਇੱਧਰ ਸ਼੍ਰੋਮਣੀ ਕਮੇਟੀ ਲਗਾਤਾਰ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਧਾਰਮਿਕ ਖੇਤਰ ਦੇ ਵਿੱਚ ਤੁਸੀਂ ਦਖਲ ਨਾ ਦਿਓ, ਤੁਸੀਂ ਜੇ ਸਰਕਾਰ ਨੇ ਪ੍ਰੋਗਰਾਮ ਕਰਨੇ ਨੇ ਤਾਂ SGPC ਨਾਲ ਮਿਲ ਕੇ ਕਰੇ, ਨਹੀਂ ਸਰਕਾਰ ਉਹਨਾਂ ਖੇਤਰਾਂ 'ਚ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ, ਜਿਹੜੇ ਖੇਤਰਾਂ 'ਚ ਗੁਰੂ ਨਗਰੀਆਂ ਨੇ, ਉਹਨਾਂ ਦੇ ਵਿਕਾਸ ਲਈ ਕੰਮ ਕਰੇ, ਅਤੇ ਸਮਾਗਮ ਅਸੀਂ ਕਰਾਂਗੇ, ਤੁਸੀਂ ਸ਼ਿਰਕਤ ਕਰੋ ਕਿ ਅਸੀਂ ਤਾਂ ਕੇਂਦਰ ਸਰਕਾਰ ਨੂੰ ਵੀ ਸੱਦਣਾ ਹੈ, ਅਸੀਂ ਤੁਹਾਨੂੰ ਵੀ ਸੱਦਣਾ, ਹੋਰਨਾਂ ਸੂਬਿਆਂ ਨੂੰ ਵੀ ਸੱਦਣਾ। ਅਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕਿ ਤੁਹਾਡਾ ਕਾਪੀਰਾਈਟ ਹੈ ਗੁਰੂ ਸਾਹਿਬ ਦੇ ਸਮਾਗਮ ਕਰਾਉਣਾ, ਅਤੇ ਵੀ ਅਧਿਕਾਰ ਅਸੀਂ ਵੀ ਕਰਾ ਸਕਦੇ ਹਾਂ। ਸੋ ਮਤਲਬ ਜੇ ਅਕਾਲੀ BJP ਸਰਕਾਰ ਹੈ ਫਿਰ ਤਾਂ ਉਹ ਸ਼ਾਮਿਲ ਹੋਵੇ, ਫਿਰ ਤਾਂ ਜਿਵੇਂ ਮਰਜ਼ੀ ਕਰੇ ਆਪਣੇ ਪੱਧਰ 'ਤੇ, ਫਿਰ ਤਾਂ SGPC ਪਿੱਛੇ ਬੈਠੇ। ਅਤੇ ਜੇ ਦੂਜੀ ਪਾਰਟੀ ਦੀ ਸਰਕਾਰ ਹੈ, ਜੇ ਉਹ ਕਰੇ ਫਿਰ ਕਹਿੰਦੇ ਧਰਮ 'ਚ ਦਖਲ, ਮਤਲਬ ਕਹਿੰਦੇ ਉਹ ਕਹਿੰਦੇ ਠੇਕਾ ਲਿਆ ਕਿ ਤੁਸੀਂ ਉਹ ਕਰੋਗੇ, ਉਹ ਇਸ ਤਰ੍ਹਾਂ ਦੇ ਪੈਮਾਨੇ 'ਤੇ ਆ ਗਏ। ਇਹਦੇ ਨਾਲ ਟਕਰਾਅ ਵਧਣ ਲੱਗ ਪਿਆ
ਜੀ।
ਸ਼੍ਰੋਮਣੀ ਕਮੇਟੀ ਇਹ ਤੋਂ ਪਹਿਲਾਂ ਕਿ ਸਰਕਾਰ ਨੂੰ ਸਵਾਲ ਕਰਦੀ, ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਕਹੇ ਵੀ ਕਿ ਇਹ ਸਮਾਗਮ ਅਸੀਂ ਸਾਰੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਮਿਲ ਕੇ ਕਰ ਰਹੀਆਂ, ਚਾਹੇ ਉਹ ਹਰਿਆਣਾ ਕਮੇਟੀ ਹੈ
ਜੀ,
ਚਾਹੇ ਉਹ ਦਿੱਲੀ ਕਮੇਟੀ ਹੈ ਨਾ, ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਵਾਲੀ ਹੈ, ਚਾਹੇ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਹੈ, ਚਾਹੇ ਉਹ ਤਖ਼ਤ ਸ੍ਰੀ ਮਤਲਬ ਕਿ ਨੰਦੇੜ ਸਾਹਿਬ ਹੈ। ਕੀ SGPC ਨੇ ਉਹਨਾਂ ਨਾਲ ਤਾਲਮੇਲ ਕੀਤਾ? ਜਦੋਂ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤੀ ਨਿਯੁਕਤੀ ਲਈ ਕਮੇਟੀ ਬਣਾਈ, ਉਹ 'ਚ ਸ਼੍ਰੋਮਣੀ ਅਕਾਲੀ ਦਲ ਦੇ 4 ਨੁਮਾਇੰਦੇ ਲੈ ਲਏ, ਹੋਰ ਕਿਸੇ ਅਕਾਲੀ ਦਲ ਦਾ ਇੱਕ ਨੁਮਾਇੰਦਾ ਵੀ ਲਿਆ ਉਹਨਾਂ 'ਚ ਇਹਨਾਂ ਧਾਰਮਿਕ ਕਮੇਟੀਆਂ। ਬਈ ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਜੀ ਦੂਜੀ ਪਾਰਟੀ ਨਾਲ ਜੁੜੀਆਂ ਨੇ, ਤੇ ਤੁਸੀਂ ਵੀ ਤਾਂ ਇੱਕ ਪਾਰਟੀ ਨਾਲ ਜੁੜੇ ਹੋ, ਤੇ ਫਿਰ ਉਹ ਧਾਰਮਿਕ ਸੰਸਥਾਵਾਂ ਤਾਂ ਹੈਗੀਆਂ ਨਾ, ਉਸ ਨਾਲ ਰਜਿਸਟਰਡ ਤਾਂ ਹੈਗੀਆਂ ਨਾ, ਲੋਕਾਂ ਦੀ ਸੇਵਾ ਸੰਭਾਲ ਤਾਂ ਕਰਦੀਆਂ, ਤੁਸੀਂ ਘੱਟੋ ਘੱਟ ਉਹਨਾਂ ਕਮੇਟੀਆਂ ਨੂੰ ਨਾਲ ਨਹੀਂ ਲੈ ਪਾ ਰਹੇ ਤੇ ਸਰਕਾਰ ਨੂੰ ਸਵਾਲ ਕਰਨ ਤੁਰ ਪਏ, ਸੋ ਫਿਰ ਸਰਕਾਰ ਨੂੰ ਤੁਸੀਂ ਮੌਕਾ ਦੇ ਰਹੇ। ਸੋ ਮੈਨੂੰ ਲੱਗਦਾ ਕਿ ਜਿਹੜਾ ਸੁਨੇਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਇਸ ਸ਼ਹੀਦੀ ਦਿਹਾੜੇ ਦੇ ਹਵਾਲੇ ਨਾਲ ਸਮੁੱਚੀ ਲੋਕਾਈ 'ਚ ਜਾਣਾ ਚਾਹੀਦਾ ਸੀ, ਉਸ ਨੂੰ ਤੁਸੀਂ ਇਹਨਾਂ ਖ਼ਬਰਾਂ ਨਾਲ ਖਿਲਾਰ ਦਿਓਗੇ, ਭਾਈ ਸਮਝ ਪੈਦਾ ਕਰੋ ਜਿਹੜੀ, ਜੇ ਸਾਂਝੀ ਬਲਤਾ ਸੁਨੇਹਾ ਦੇਣਾ, ਸਾਂਝੀ ਬਲਤਾ ਦੇ ਪੈਮਾਨੇ 'ਤੇ ਤੁਰ ਕੇ ਤਾਂ ਦਿਖਾਓ। ਸੋ ਇਹ ਸਰਕਾਰ ਲਈ ਵੀ, SGPC ਲਈ ਵੀ ਚੁਣੌਤੀ ਆ, ਪਰ ਇਸ ਸਮਾਗਮਾਂ 'ਚੋਂ ਵੀ, ਜੇ ਸ਼ਹੀਦੀ ਸਮਾਗਮਾਂ 'ਚੋਂ ਵੀ ਇਹਨਾਂ ਨੇ ਸਿਆਸਤ ਭਾਲਣੀ ਆ, ਫਿਰ ਇਹ ਟਕਰਾਲੀਆਂ ਖ਼ਬਰਾਂ ਹੀ ਚੱਲਣਗੀਆਂ
ਜੀ। ਅਤੇ ਦੀਪਕ ਜੀ, ਤੇਜਾ ਸਿੰਘ ਸਮੁੰਦਰੀ ਹਾਲ ਬਾਰੇ ਵੀ 5 ਮੈਂਬਰੀ ਕਮੇਟੀ ਅਤੇ SGPC 'ਚ ਆਪਸ ਦੇ ਵਿੱਚ ਕੋਈ ਸਟ੍ਰੈਸ ਜਾਂ ਕੋਈ ਟੈਨਸ਼ਨ ਪੈਦਾ ਹੋ ਗਈ ਆ, ਉੱਧਰ ਕੀ ਚੱਲ ਰਿਹਾ ਜੀ?
ਦੇਖੋ, ਟੈਨਸ਼ਨ ਤਾਂ ਹਰ ਪਾਸੇ ਹੀ ਆ। ਜਦੋਂ ਇਹ ਸਮਾਗਮਾਂ ਦਾ ਮਸਲਾ ਆਇਆ ਤਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਅੰਮ੍ਰਿਤਧਾਰੀ ਬਣੋ ਜੀ ਪਹਿਲਾਂ, ਹੈ ਨਾ, ਅਤੇ ਉਹਨਾਂ ਨੇ ਕਹਿੰਦੇ ਜੀ ਜਿਹੜੇ ਮੰਤਰੀ, ਖਾਸ ਕਰ ਸਿੱਖ ਮੰਤਰੀ ਨੂੰ, ਠੀਕ ਹੈ, ਜਥੇਦਾਰ ਸਾਹਿਬਾਨ ਤਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਨਗੇ, ਉਹਨਾਂ ਨੇ ਤਾਂ ਉਸ ਨੁਕਤੇ ਨਾਲ ਗੱਲ ਕੀਤੀ ਆ, ਸੋ ਇਸ ਲਈ ਇੱਧਰ ਹੁਣ ਜਿਹੜੀ ਆ ਤੁਸੀਂ ਪੰਜ ਮੈਂਬਰੀ ਕਮੇਟੀ ਵਾਲੀ ਗੱਲ ਕਰਦੇ ਹੋ, ਪੰਜ ਮੈਂਬਰੀ ਕਮੇਟੀ ਦੇ ਉੱਤੇ ਸਭ ਦੀਆਂ ਨਜ਼ਰਾਂ, ਔਰ ਪੰਜ ਮੈਂਬਰੀ ਕਮੇਟੀ ਨੇ ਆਪਣੀ ਇਜਲਾਸ ਦੀ ਤਰੀਕ ਤੈਅ ਕਰ ਲਈ ਆ
ਜੀ
ਕਿ 11 ਅਗਸਤ ਨੂੰ ਅਸੀਂ ਇਜਲਾਸ ਕਰਾਂਗੇ ਅਤੇ ਆਪਣਾ ਪ੍ਰਧਾਨ ਚੁਣਾਂਗੇ ਅਤੇ ਉਹ ਤੋਂ ਬਾਅਦ ਨਵਾਂ ਅਕਾਲੀ ਦਲ ਦੇ ਰੂਪ 'ਚ ਇੱਕ ਧਿਰ ਹੋਰ ਸਾਹਮਣੇ ਆਜੂਗੀ। ਮੈਨੂੰ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਤਰਨ ਤਾਰਨ ਦੀ ਜਿਮਨੀ ਚੋਣ ਲੜਨ ਦੀ ਵੀ ਤਿਆਰੀ ਕਰ ਰਿਹਾ ਨਵਾਂ ਅਕਾਲੀ ਦਲ, ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਉਹ ਪ੍ਰਧਾਨ ਬਣ ਕੇ ਆ ਜਾਣ ਅਤੇ ਉਹ ਤੋਂ ਬਾਅਦ ਚੋਣ ਕੌਣ ਲੜਦਾ ਇਹ ਦੇਖਣ ਵਾਲੀ ਗੱਲ ਆ, ਜਾਂ ਕਿਹਦੇ 'ਤੇ ਫੈਸਲਾ ਹੁੰਦਾ ਇਹ ਦੇਖਣ ਵਾਲੀ ਗੱਲ ਆ। ਪਰ 11 ਅਗਸਤ ਜਿਸ ਦਿਨ ਇਜਲਾਸ ਹੋਣਾ ਉਹਦੇ ਲਈ ਐਲਾਨ ਕੀਤਾ ਪੰਜ ਮੈਂਬਰੀ ਕਮੇਟੀ ਨੇ, ਜਿਹੜੀ ਪਹਿਲਾਂ 7 ਮੈਂਬਰੀ ਕਮੇਟੀ ਸੀ ਜਿਹ 'ਚ ਧਾਮੀ ਸਾਹਿਬ ਵੀ ਪ੍ਰਧਾਨ ਸੀਗੇ, ਸਮਝ ਲੱਗ ਤਰ੍ਹਾਂ ਨਾਲ ਇਹਨਾਂ ਦੀ ਅਗਵਾਈ 'ਚ ਬਣਾਈ ਸੀ ਇਹ ਕਮੇਟੀ,
ਜਿਹ
'ਚ ਬਡੂੰਗਰ ਸਾਹਿਬ ਕਿਰਪਾਲ ਡੂੰਗਰ ਹੋਰੀ ਵੀ ਸੀਗੇ। ਉਹ 5 ਮੈਂਬਰੀ ਕਮੇਟੀ ਕਹਿੰਦੀ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ 'ਚ 11 ਤਰੀਕ ਨੂੰ ਆਪਣਾ ਇਜਲਾਸ ਕਰਾਂਗੇ। ਬਈ ਜੇ ਸੁਖਬੀਰ ਬਾਦਲ ਦੀ ਧਿਰ ਉੱਥੇ ਇਜਲਾਸ ਕਰ ਸਕਦੀ ਆ ਤਾਂ ਕਹਿੰਦੇ ਅਸੀਂ ਕਿਉਂ ਨਹੀਂ, ਅਸੀਂ ਵੀ ਤਾਂ ਉਸੇ ਪੰਥਕ ਧਿਰ 'ਚੋਂ ਆਉਂਦੇ ਹਾਂ, ਅਸੀਂ ਵੀ ਤਾਂ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਮਾਨ ਸਾਹਿਬ ਕੰਮ ਕੀਤਾ। ਹੁਣ SGPC ਦੁਵਿਧਾ 'ਚ ਕਿ ਜੇ ਰੋਕਦੇ ਹਾਂ ਤਾਂ ਬਦਨਾਮੀ ਹੁੰਦੀ ਆ, ਜੇ ਨਹੀਂ ਰੋਕਦੇ ਤਾਂ ਸਾਡੇ ਘਰੇ ਬੈਠ ਕੇ ਸਾਡੀ ਥਾਲੀ 'ਚ ਛੇਦ ਹੁੰਦਾ
ਜੀ।
ਉਹਨਾਂ ਨੂੰ ਫਿਕਰ, ਕਿਉਂਕਿ ਪਿੱਛੇ ਸੁਖਬੀਰ ਬਾਦਲ ਦੀ ਧਿਰ ਖੜੀ ਹੈ, ਉਹਨਾਂ ਨੂੰ ਫਿਕਰ ਖੜਾ ਹੈ, ਕਿਉਂਕਿ ਇਹ ਇਕੱਲਾ ਇੱਥੇ ਪ੍ਰਧਾਨ ਨਹੀਂ ਚੁਣਾਉਣਾ, ਨਾਲ ਦੀ ਨਾਲ ਚੋਣ ਨਿਸ਼ਾਨ ਤੇ ਦਾਅਵਾ ਵੀ ਆਉਣਾ, ਦਫ਼ਤਰਾਂ ਦੇ ਦਾਅਵੇ ਆਉਣਾ, ਮਸਲਾ ਤਾਂ ਇੱਥੇ ਵੀ ਆਉਣਾ
ਜੀ।
ਇਹ ਸਾਰੇ ਮਸਲਿਆਂ ਨੂੰ ਲੈ ਕੇ SGPC ਦੁਵਿਧਾ 'ਚ ਹੈ। ਬੇਸ਼ੱਕ ਅਜੇ 5 ਮੈਂਬਰੀ ਕਮੇਟੀ ਨੇ ਸ਼ਾਇਦ ਕੋਈ ਅਰਜ਼ੀ ਨਹੀਂ ਦਿੱਤੀ ਸੀ, ਹੋ ਸਕਦਾ ਕਿ ਭਲਕੇ ਨੂੰ ਜਾਂ ਅੱਜ ਦੇਰ ਸ਼ਾਮ ਤੱਕ ਦਿੱਤੀ ਹੋਵੇ ਅਤੇ ਉਸ ਤੋਂ ਬਾਅਦ ਫਿਰ SGPC ਉਹਦੇ 'ਤੇ ਵਿਚਾਰ ਕਰੂਗੀ। ਵੈਸੇ 5 ਅਗਸਤ ਨੂੰ SGPC ਦਾ ਆਪਣਾ ਵੀ ਵਿਸ਼ੇਸ਼ ਇਜਲਾਸ ਹੈ, ਪਰ ਉਹ ਤੋਂ ਪਹਿਲਾਂ ਇਸ ਚਿੱਠੀ ਦੇ ਉੱਤੇ ਉਹਨਾਂ ਦਾ ਕੀ ਬਿਆਨੀਆ ਹੁੰਦਾ। ਜੇ ਇਹ ਨਾ ਕਰਦੇ ਨੇ ਤਾਂ ਉਹਦੀ ਬਦਨਾਮੀ ਵੀ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੀ ਝੋਲੀ ਪੈਣੀ ਹੈ, ਇਸ ਲਈ ਜੇ ਹਾਂ ਕਰਦੇ ਨੇ ਤਾਂ ਉਹਨਾਂ ਨੂੰ ਦੂਸਰੀ ਤਰ੍ਹਾਂ ਫਿਕਰ ਹੈ। ਕਿਉਂਕਿ ਮੈਨੂੰ ਯਾਦ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ ਇੱਕ ਸਮਾਗਮ ਦੇ ਲਈ ਸ਼ਾਇਦ ਹਾਲ ਦੀ ਗੱਲ ਹੋਈ ਸੀ, ਪਹਿਲਾਂ ਬੁਕਿੰਗ ਵੀ ਹੋ ਗਈ, ਸਾਰਾ ਕੁਛ ਹੋ ਗਿਆ, ਬਾਅਦ 'ਚੋਂ ਟਰੈਕਟਰ ਟੁਕਟਰ ਮੂਹਰੇ ਲਾ ਕੇ ਦਿੱਤੇ ਸੀ, ਸੋ ਬੜਾ ਘਸਮਾਣ ਪਿਆ ਸੀਗਾ ਉਸ ਮਸਲੇ ਨੂੰ ਲੈ ਕੇ ਉੱਥੇ। ਸੋ ਇਸ ਲਈ ਜੇਕਰ ਅਜਿਹਾ ਕੁਛ ਹੁੰਦਾ ਤਾਂ ਇੱਕ ਨਵਾਂ ਮਸਲਾ ਖੜਾ ਹੋਊਗਾ, ਸੋ ਦੇਖਦੇ ਹਾਂ ਜੀ ਇਹ ਵੀ ਪਹਿਲੂ ਹੈਗਾ।
ਦੀਪਕ ਜੀ, ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅਸਤੀਫਾ ਦੇ ਦਿੱਤਾ, ਉਹਨਾਂ ਨੇ ਸਿਹਤ ਦਾ ਕਾਰਨ ਦੱਸਿਆ, ਹੈਲਥ ਰੀਜ਼ਨਸ ਕਰਕੇ ਰਿਜ਼ਾਈਨ ਕਰ ਰਹੇ ਨੇ। ਪਰ ਅੱਜ ਮਮਤਾ ਬੈਨਰਜੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲਾਂ ਤਾਂ ਕਿਹਾ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੀ, ਪਰ ਉਹ ਕਹਿ ਗਏ, ਕਹਿੰਦੇ ਹੈਗੇ ਤਾਂ ਸਿਹਤ ਤਾਂ ਠੀਕ ਠਾਕ ਹੈ ਉਹਨਾਂ ਦੀ, ਪਤਾ ਨਹੀਂ ਅਸਤੀਫਾ ਕਿਉਂ ਦੇਤਾ। ਸੋ ਕਾਫੀ ਇਸ ਵੇਲੇ ਇਹਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਜਗਦੀਪ ਧਨਖੜ ਆਖਰ ਦੇ ਵਿੱਚ ਅਸਤੀਫਾ ਦਿੱਤਾ ਤਾਂ ਦਿੱਤਾ ਕਿਉਂ?
ਬਿਲਕੁਲ ਜੀ, ਜਗਦੀਪ ਧਨਖੜ ਹੋਰੀ ਮਤਲਬ ਜਿਸ ਖਿੱਤੇ 'ਚੋਂ ਆਉਂਦੇ ਨੇ, ਜਿਸ ਪਰਿਵਾਰਾਂ 'ਚੋਂ ਆਉਂਦੇ ਨੇ, ਉਹ ਉਮੀਦ ਕੀਤੀ ਜਾਂਦੀ ਹੁੰਦੀ ਹੈ ਕਿ ਘੱਟੋ ਘੱਟੋ ਕਿਸਾਨੀ ਦੀ, ਖੇਤ ਮਜ਼ਦੂਰਾਂ ਦੀ ਕੋਈ ਗੱਲ ਕਰਨਗੇ, ਪਰ ਉਹਨਾਂ ਨੇ ਸੰਘ ਦੇ BJP ਦੇ ਏਜੰਡੇ ਨੂੰ ਪੂਰੀ ਤਰ੍ਹਾਂ ਪਾ ਲਿਆ। ਪੱਛਮੀ ਬੰਗਾਲ 'ਚੋਂ ਰਾਜਪਾਲ ਰਹੇ ਨੇ ਅਤੇ ਉੱਥੇ ਵੀ ਖਾਸਾ ਵਿਵਾਦਿਤ ਕੰਮ ਰਿਹਾ ਉਹਨਾਂ ਦਾ। ਉਹ ਤੋਂ ਬਾਅਦ ਉਹਨਾਂ ਨੂੰ ਇਸ ਵਫ਼ਾਦਾਰੀ ਦਾ ਨਤੀਜਾ ਮਿਲਿਆ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਤੱਕ ਆਏ ਅਤੇ ਠੀਕ ਚੱਲ ਰਿਹਾ ਸੀ ਸਾਰਾ ਕੁਛ, ਹੀ ਕੋਈ ਅਜਿਹਾ ਮਸਲਾ ਨਹੀਂ ਸੀਗਾ। ਪਰ ਅਚਾਨਕ ਇਸ ਵਾਰ ਜਦੋਂ ਸੈਸ਼ਨ ਸ਼ੁਰੂ ਹੋਇਆ ਅਤੇ ਪਹਿਲੇ ਦਿਨ ਉਹ ਹਾਜ਼ਰ ਵੀ ਸੀ, ਉਹ ਤੋਂ ਬਾਅਦ ਅਚਾਨਕ ਅਸਤੀਫਾ ਆਇਆ। ਮਤਲਬ ਜੇ ਸਿਹਤ ਠੀਕ ਨਾ ਹੋਵੇ ਤਾਂ ਉਹ ਜਾਂ ਤਾਂ ਇਸ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਗੱਲ ਸਾਹਮਣੇ ਰੱਖ ਦਿੰਦੇ ਕਿ ਭਾਈ ਨਿਯੁਕਤੀ ਕਰ ਲਓ, ਜਾਂ ਉਹ ਸੈਸ਼ਨ ਟਪਾਉਂਦੇ ਉਹ ਤੋਂ ਬਾਅਦ ਅਖੀਰਲੇ ਦਿਨ ਇਹ ਗੱਲ ਕਰਦੇ, ਹੈ ਨਾ। ਅਚਾਨਕ ਅਸਤੀਫਾ ਦੇਣ ਦੇ ਪਿੱਛੇ ਤਾਂ ਇਹ ਸਿਆਸੀ ਪਹਿਲੂ ਇਹ ਲੱਗਦਾ, ਸਿਹਤ ਦਾ ਮਸਲਾ ਤਾਂ ਲੱਗਦਾ ਨਹੀਂ। ਹੁਣ ਉਹਦੀਆਂ ਕਿਆਸ ਰਾਈਆਂ ਜਿਹੜੀਆਂ ਲੱਗੀਆਂ ਜਾਂ ਜਿਹੜੀਆਂ ਕੜੀਆਂ ਜੋੜ ਕੇ ਦੇਖੀਆਂ ਗਈਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹਨਾਂ ਦੀ ਸਿਹਤਯਾਬੀ ਦੇ ਲਈ ਕਾਮਨਾ ਕੀਤੀ ਹੈ ਅਤੇ ਉਹ ਤੋਂ ਬਾਅਦ ਅਸਤੀਫਾ ਪ੍ਰਵਾਨ ਹੋ ਗਿਆ। ਮਤਲਬ ਉਹਨਾਂ ਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਹਾਂਜੀ ਜਿਹੜਾ ਉਹ ਸਿਹਤ ਦਾ ਹਵਾਲਾ ਦੇ ਰਹੇ ਨੇ ਉਹੀ ਕਰਨਾ, ਇਸ ਲਈ ਉਹਨਾਂ ਦਾ ਅਸਤੀਫਾ ਮਨਜ਼ੂਰ ਆ। ਇਹ ਇੱਕ ਇਹਨੂੰ ਕੜੀ ਜੋੜ ਰਹੇ ਨੇ ਉਹ। ਪਰ ਜਿਨ੍ਹਾਂ ਨੇ ਪਹਿਲੇ ਦਿਨ ਦਾ ਸੈਸ਼ਨ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਜਦੋਂ ਮਤਲਬ ਕਿ ਖੜਗੇ ਹੋਰੀ ਸੰਬੋਧਨ ਕਰ ਰਹੇ ਸੀ ਅਤੇ ਇਹਨਾਂ ਨੇ ਬਕਾਇਦਾ ਇਹ ਗੱਲ ਕਹਿਤੀ ਸੀ ਕਿ ਹਾਂ ਵਿਰੋਧੀ ਧਿਰਾਂ ਨੂੰ ਪੂਰਾ ਸਮਾਂ ਦਿੱਤਾ ਜਾਊਗਾ, 9 ਘੰਟੇ ਅਸੀਂ 9 ਘੰਟੇ ਇਹ ਮਿਸ਼ਨ ਸੰਧੂਰ 'ਤੇ ਚਰਚਾ ਕਰਾਵਾਂਗੇ। ਤਦ JP ਨੱਢਾ ਹੋਰੀ ਜਿਹੜੇ ਨਰਿੰਦਰ ਮੋਦੀ ਹੋਰਾਂ ਦੀ ਹੈ ਨਾ ਕਿਚਨ ਕੈਬਨਿਟ ਦਾ ਹਿੱਸਾ ਨੇ ਅਤੇ ਪ੍ਰਧਾਨ ਨੇ ਅਤੇ ਮਤਲਬ ਸੰਘ ਦੀ ਪਸੰਦ ਵੀ ਨੇ, ਉਹਨਾਂ ਨੇ ਖੜ੍ਹੇ ਹੋ ਕੇ ਸਿੱਧਾ ਮਤਲਬ ਕਿ ਜਿਹੜੇ ਖੜਗੇ ਹੋਰੀ ਉਹਨਾਂ ਨੂੰ ਟੋਕਤਾ ਕਿ ਤੁਹਾਡੀ ਗੱਲ ਇੱਥੇ ਰਿਕਾਰਡ ਨਹੀਂ ਹੋਊਗੀ, ਮੇਰੀ ਗੱਲ ਰਿਕਾਰਡ ਹੋਊਗੀ। ਇਹ ਅਧਿਕਾਰ ਕਿਹਨੂੰ ਹੈ ਜੀ? ਇਹ ਅਧਿਕਾਰ ਉੱਥੇ ਜਗਦੀਪ ਧਨਖੜ ਹੋਰਾਂ ਕੋਲ ਹੈ ਕਿ ਕਿਹਦੀ ਗੱਲ ਰਿਕਾਰਡ ਕਰਨੀ ਹੈ, ਕਿਹਦੀ ਨਹੀਂ। ਇਹਦਾ ਮਤਲਬ ਧਨਖੜ ਹੋਰੀ ਤਾਂ ਕੁਰਸੀ 'ਤੇ ਬੈਠੇ ਨੇ, ਚਲਾ ਤਾਂ JP ਨੱਡਾ ਰਹੇ ਨੇ, ਪਰ ਇੰਨੀ ਗੱਲ ਪਿੱਛੇ ਬੰਦਾ ਅਸਤੀਫਾ ਦੇ ਦੂਗਾ? ਇਹ ਤੋਂ ਪਿੱਛੋਂ ਕੜੀ ਥੋੜ੍ਹੀ ਜਿਹੀ ਦੇਖਣ ਦੀ ਲੋੜ ਹੈ। ਇਸੇ ਮੁੱਦੇ ਦੇ ਉੱਤੇ ਜਦੋਂ ਸੰਸਦੀ ਕਮੇਟੀਆਂ ਦੀ ਬੈਠਕ ਧਨਖੜੋ ਦੀ ਅਗਵਾਈ 'ਚ ਹੋਈ ਤਾਂ ਪਹਿਲੀ ਬੈਠਕ 'ਚ ਜੇ ਪੀ ਨੱਡਾ ਵੀ ਸੀ, ਜਿਹਦੇ ਵਿੱਚ ਧਨਖੜੋਰੀ ਚਾਹੁੰਦੇ ਸੀ ਕਿ ਆਪਾਂ ਸਮਾਂ ਤੈਅ ਕਰੀਏ ਅਤੇ ਮਿਸ਼ਨ ਸੰਧੂਰ 'ਤੇ ਚਰਚਾ ਕਰੀਏ, ਪਰ ਜੇ ਪੀ ਨੱਡਾ ਇਹਦੇ ਲਈ ਤਿਆਰ ਨਹੀਂ ਸੀ ਅਤੇ ਧਨਖੜੋਰੀ ਨੇ ਦੂਸਰੀ ਮੀਟਿੰਗ ਰੱਖ ਲਈ। ਫਿਰ ਕਿ ਆਪਾਂ ਦੂਸਰੀ ਮੀਟਿੰਗ 'ਚ ਵਿਚਾਰ ਲੈਂਦੇ ਹਾਂ, ਦੂਸਰੀ ਮੀਟਿੰਗ 'ਚ ਜੇ ਪੀ ਨੱਡਾ ਨਹੀਂ ਆਏ
ਜੀ
ਅਤੇ ਧਨਖੜ ਹੋਰਾਂ ਨੇ ਜਦੋਂ ਇਸ ਦੇ ਉੱਤੇ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਬੀਜੇਪੀ ਨਾਲ ਸੰਬੰਧਿਤ ਮੈਂਬਰਾਂ ਨੇ ਕਿਹਾ ਕਿ ਨਹੀਂ ਜੀ, ਜੇ ਪੀ ਨੱਡਾ ਜੀ ਨਹੀਂ ਆਏ, ਆਪਾਂ ਕੋਈ ਸਹਿਮਤੀ ਨਾ ਕਰਾਓ, ਫੈਸਲਾ ਨਾ ਲਓ ਇਹਦੇ 'ਤੇ। ਅਤੇ ਉੱਥੇ ਵੀ ਫੈਸਲਾ ਨਹੀਂ ਹੋਇਆ, ਪਰ ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਧਨਖੜ ਹੋਰਾਂ ਨੇ ਐਲਾਨ ਕਰਤਾ ਕਿ ਚਰਚਾ ਹੋਊਗੀ, ਇੰਨੇ ਘੰਟੇ ਚਰਚਾ ਕਰਾਵਾਂਗੇ, ਵਿਰੋਧੀਆਂ ਨੂੰ ਪੂਰਾ ਟਾਈਮ ਦੇਵਾਂਗੇ। ਕੀ ਇਹੀ ਕਾਰਨ ਹੈ ਨਾਰਾਜ਼ਗੀ ਦੇ? ਕੀ ਇਸੇ ਲਈ ਜੇ ਪੀ ਨੱਡਾ ਦੀ ਨਾਰਾਜ਼ਗੀ ਉਹ ਇਹ ਕਾਰਨ ਬਣੀ ਹੈ? ਜੋ ਵੀ ਹੋਵੇ, ਹੈਂ, ਮਤਲਬ ਹੁਣ ਪਿਛਲੇ ਕੁਝ ਕੁ ਦਿਨਾਂ ਤੋਂ ਕਿਸਾਨਾਂ ਦੇ ਪੱਖ 'ਚ ਵੀ ਬੋਲਣ ਲੱਗ ਪਏ ਸੀ
ਜੀ,
ਬੇਸ਼ੱਕ ਜੋ ਮਰਜ਼ੀ ਕਰ ਲਓ, ਸ਼ਵੇਤ ਤਾਂ ਬਣ ਨਹੀਂ ਸਕਦੇ ਤੁਸੀਂ, ਤੁਸੀਂ ਰਹਿਣਾ ਤਾਂ ਜਗਦੀਪ ਖੜੇ ਆ, ਉਹ ਹੋ ਸਕਦਾ ਫਿਰ ਇਹਨਾਂ ਨੂੰ ਪਤਾ ਸੀ ਕਿ ਜਾਣਾ ਆਪਾਂ ਹੀ ਘਰੋ ਘਰ, ਆਪਣੇ ਪਿੰਡ 'ਚ ਜਾਣ ਜੋਗੇ, ਆਪਣੇ ਖੇਤਾਂ 'ਚ ਜਾਣ ਜੋਗੇ, ਆਪਣੇ ਲੋਕਾਂ 'ਚ ਬੈਠਣ ਜੋਗਾ, ਹੁੱਕੇ ਪਾਣੀ ਨਾ ਕਿਤੇ ਬੰਦ ਕਰਾ ਲਵਾਂ, ਉਨਕ ਥਾਂ ਰੱਖ ਲਵਾਂ, ਹੋ ਸਕਦਾ ਉਸ ਲਈ ਗੱਲ ਕੀਤੀ ਹੋਵੇ
ਜੀ,
ਹੈ ਨਾ। ਪਰ ਇਹ ਸਿਆਸੀ ਵਿਦਾਇਗੀ ਹੈ ਜੀ, ਇਸੇ ਲਈ ਉਹਨਾਂ ਨੇ ਇਹ ਵੀ ਕਹਿਤਾ ਕਿ ਮੈਂ ਹੁਣ ਕੋਈ ਫੇਅਰਵੈਲ ਵੀ ਨਹੀਂ ਲੈਣੀ। ਇਹ ਤੋਂ ਸਪਸ਼ਟ ਹੈ ਕਿ ਸਿਹਤ ਦਾ ਨਹੀਂ, ਸਿਆਸਤ ਦਾ ਮਸਲਾ। ਪਰ ਇੱਕ ਪਹਿਲੂ ਬਹੁਤ ਕਮਾਲ ਹੈ ਵਿਜੇ ਜੀ,
ਜੀ
ਆਜ਼ਾਦ ਭਾਰਤ ਤੋਂ ਬਾਅਦ ਹੁਣ ਤੱਕ ਬਣੇ ਉਪ ਰਾਸ਼ਟਰਪਤੀਆਂ ਚੋਂ ਤਿੰਨ ਉਪ ਰਾਸ਼ਟਰਪਤੀਆਂ ਦੇ ਏਦਾਂ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਸਤੀਫੇ ਆਏ ਨੇ।
ਅੱਛਾ ਜੀ।
ਉਹ ਤਿੰਨ ਨੇ ਬੀਬੀ ਗਿਰੀ ਹੋਰੀ, ਹੈ ਨਾ, ਆਰ ਵੈਕਟਰ ਰਮਨ ਤੇ ਜਗਦੀਪ ਧਨਖੜ। ਹੈ ਬੀਬੀ ਗਿਰੀ ਹੋਰਾਂ ਨੇ 1969 ਦੇ ਵਿੱਚ ਅਸਤੀਫਾ ਦਿੱਤਾ ਸੀ, ਹੈ ਨਾ, ਆਰ ਵੈਕਟਰ ਰਮਨ ਨੇ 1987 ਚ ਦਿੱਤਾ ਸੀ, ਇਹਨਾਂ ਨੇ 2025 ਚ ਦਿੱਤਾ। ਤਿੰਨਾਂ ਦੇ ਉਪ ਰਾਸ਼ਟਰਪਤੀ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਸਤੀਫੇ ਦੇ ਵਿੱਚ ਇੱਕ ਕੜੀ ਹੈ, ਉਹ ਹੈ ਜੁਲਾਈ ਮਹੀਨਾ।
ਅੱਛਾ।
ਔਰ ਜੁਲਾਈ ਮਹੀਨੇ ਦੇ ਵਿੱਚ 20 ਵਾਲੀ ਲਾਈਨ, ਬੀਬੀ ਗਿਰੀ ਨੇ 20 ਜੁਲਾਈ ਨੂੰ ਅਸਤੀਫਾ ਦਿੱਤਾ ਸੀ, ਆਰ ਵੈਕਟਰ ਰਮਨ ਨੇ 24 ਜੁਲਾਈ ਨੂੰ ਅਸਤੀਫਾ ਦਿੱਤਾ ਸੀ ਤੇ ਜਗਦੀਪ ਧਨਖੜ ਨੇ ਭਾਰਤੀ ਸਮੇਂ ਅਨੁਸਾਰ 21 ਜੁਲਾਈ ਨੂੰ ਅਸਤੀਫਾ ਦਿੱਤਾ। ਇੱਕ 20 ਜੁਲਾਈ ਦਾ ਅਸਤੀਫਾ, ਇੱਕ 21 ਜੁਲਾਈ ਦਾ, ਇੱਕ 24 ਜੁਲਾਈ ਦਾ। ਸੋ ਹੁਣ ਇਹ ਸਵਾਬ ਹੈ ਜਾਂ ਉਪ ਰਾਸ਼ਟਰਪਤੀਆਂ ਲਈ ਜੁਲਾਈ ਮਹੀਨਾ ਕੋਈ ਗ੍ਰਹਿ ਬਣ ਕੇ ਆਉਂਦੇ ਤਾਂ ਇਹ ਜਾਣਦੇ ਹੋਣਗੇ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ,
ਬਹੁਤ ਸ਼ੁਕਰੀਆ,
ਥੈਂਕ ਯੂ।